Vaheguru, Vaheguru. Ik Onkar Satnam Kartapurkh Nirbho Nirvair Akal Murat Ajune Saipan Gur Prasad Jap Ad Sach Jugad Sach Hai Bhi Sach Nanak Hosi Bhi Sach Ad Sach Jugad Sach Hai Bhi Sach Nanak Hosi Bhi Sach जी आज दुख सज्जना पासों पता लगा कि कुछ पॉइंट हन दरबार विच जिथे आवाज नहीं साफ सुनदी ते जी तुसा सेवादारा नूं जरूर दसना कि फलानी जगह ते आवाज नहीं ठीक सुनदी ताकि ठीक किया जा सके। बहुत जरूरी है क्योंकि ये अपनी जिंदगी ते सत्संग दी कड़ियां अमुल्लियां सच्यारे होना है जी। सच्यारे होना आए हाँ कि वे सच्यारा होई है कि वे कूड़े तुट्टे पाले किव सच्यारा हुई है किव कूड़े तुट्टे पाले जीवरण दे अमृत बचन मुख राई गौने ते कन्ना राई शकने ते उन्ना दे देस उन्ना दे बोल उन्ना दे देस ले जांदे ते आपां उन्ना दे देस जाना है। ये नहीं के ਵੀਹਾਂ ਤੀਹਾਂ ਸਾਲਾਂ ਨੂੰ ਇੱਦਾਂ ਕਦੀ ਨਹੀਂ ਕੋਈ ਗਿਆ। ਜਿਹੜਾ ਗਿਆ ਹੈ ਹੁਣੇ ਹੀ ਗਿਆ ਹੈ, ਹੁਣੇ ਹੀ ਜਾਣਾ ਹੈ, ਹੁਣੇ। ਹਾਂਜੀ ਚੱਲੋ ਫਿਰ ਚੱਲੀਏ। ਕਿਵ ਸੱਚਿਆਰਾ ਹੋਈ ਕਿਵ ਕੂੜੇ ਤੁੱਟੇ ਪਾਲੇ ਕਿਵ ਸੱਚਿਆਰਾ ਹੋਈ ਕਿਵ ਕੂੜੇ ਤੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ हुक्म रज़ाए चलना नानक लिखिया नाल ਜਦੋਂ ਆਪਾਂ ਕੋਈ ਕੰਮ ਕਰਦੇ ਹਾਂ ਕਰਮਾਂ ਦਾ ਬਾਗ ਬੀਜਦੇ ਹਾਂ ਅਤੇ ਉਸ ਕਰਮਾਂ ਦੇ ਬਾਗ ਵਿੱਚ ਬਹੁਤ ਸੋਹਣੇ ਫੁੱਲ ਲਾਉਂਦੇ ਹਾਂ ਆਪਣੇ ਵੱਲੋਂ ਬਹੁਤ ਉੱਤਮ ਫਲਾਂ ਵਾਲੇ ਦਰਖਤ ਲਾਉਂਦੇ ਹਾਂ ਉਹ ਆਪਣਾ ਕਰਮ ਹੈ ਉੱਦਮ ਹੈ ਅਕਲ ਨਾਲ ਕਰਮ ਕੀਤਾ ਪਰ ਇਸ ਬਾਗ ਨੂੰ ਫੁੱਲ ਲਾਉਣੇ ਜਾਂ ਫਲ ਲਾਉਣੇ ਇਹ ਉਹਦਾ ਕੰਮ ਹੈ ਆਪਾਂ ਉੱਦਮ ਕਰਨਾ ਹੈ ਫਿਰ ਉਹ ਫੁੱਲ ਲਾਉਣ ਜਾਂ ਨਾ ਲਾਉਣ ਫਲ ਲਾਉਣ ਜਾਂ ਨਾ ਲਾਉਣ ਇਹ ਉਹਨਾਂ ਦੀ ਰਜ਼ਾ ਹੈ ਫਿਰ ਉਹਨਾਂ ਦੀ ਰਜ਼ਾ ਵਿੱਚ ਰਹਿਣਾ ਹੈ ਆਪਾਂ ਕਿੱਥੇ ਕੁਸ ਜਾਂਦੇ ਹਾਂ ਕਿ ਆਪਾਂ ਆਪਣੀ ਰਜ਼ਾ ਵਿੱਚ ਆ ਜਾਂਦੇ ਹਾਂ ਕਿ ਆਹ ਕੰਮ ਇਸ ਤਰ੍ਹਾਂ ਹੋਣਾ ਚਾਹੀਦਾ ਉਹਨਾਂ ਦੀ ਰਜ਼ਾ ਜੇ ਉਹਨਾਂ ਦੀ ਇਹ ਰਜ਼ਾ ਹੈ ਤਾਂ ਜ਼ਰੂਰ ਭਲੀ ਰਜ਼ਾ ਹੈ ਭਲੀ ਰਜ਼ਾ ਅਤੇ ਜੇ ਉਹ ਅੰਦਰੋਂ ਕੋਈ ਹੁਕਮ ਕਰਦੇ ਹਨ ਕਿ ਆਹ ਕੰਮ ਕਰ ਉਹ ਹੁਕਮ ਮੰਨਣਾ ਹੈ ਅਤੇ ਜੋ ਆਪਾਂ ਕਰਦੇ ਹਾਂ ਉਹਨੂੰ ਫਲ ਲੱਗੇ ਜਾਂ ਨਾ ਲੱਗੇ ਉਹਨਾਂ ਦੀ ਰਜ਼ਾ ਵਿੱਚ ਅਤੇ ਕਹਿੰਦੇ ਹੁਕਮ ਕੌਣ ਪਛਾਣ ਸਕਦਾ ਹੁਕਮ ਕਿੰਝ ਪਛਾਣੀਦਾ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਕਿ ਉਹਦੇ ਮਨ ਵਿੱਚ ਇੱਕੋ ਪਰਮਾਤਮਾ ਹੀ ਵੱਸਦਾ ਹੈ ਦੂਸਰੇ ਹੋਰ ਲਈ ਜਗ੍ਹਾ ਨਹੀਂ ਜਿਹਦੇ ਅੰਦਰ ਕਿਸੇ ਹੋਰ ਲਈ ਵੀ ਜਗ੍ਹਾ ਹੈ ਮਹਾਰਾਜ ਜੀ ਕਹਿੰਦੇ ਉੱਥੇ ਨਹੀਂ ਉੱਥੇ ਫਿਰ ਉਹ ਹੁਕਮ ਨਹੀਂ ਪਛਾਣ ਸਕਦਾ ਜਿਹਦੇ ਅੰਦਰ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਚੀਜ਼ ਲਈ ਹੋਰ ਪ੍ਰਾਣੀ ਲਈ ਹੋਰ ਖਿਆਲਾਂ ਲਈ ਜਗ੍ਹਾ ਹੈ ਤਾਂ ਹੁਕਮ ਨਹੀਂ ਪਛਾਣ ਸਕਦਾ ਮਨ ਇੱਕੋ ਸੱਚਾ ਹੁਕਮ ਪਛਾਣੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾ ਸੇ ਸਹਿਜ ਵਿੱਚ ਭੱਜ ਦੌੜ ਮੁੱਕ ਗਈ ਕਿ ਮੇਰਾ ਕੰਮ ਤੇ ਬਾਗ ਲਾਉਣਾ ਸੀ ਇਸ ਬਾਗ ਨੂੰ ਪਾਣੀ ਦੇਣਾ ਗੋਡੀ ਕਰਨੀ ਖਾਦ ਪਾਉਣੀ ਕੋਰੇ ਕੱਕਰ ਤੋਂ ਬਚਾਉਣਾ ਜੋ ਮੇਰੇ ਵੱਸ ਵਿੱਚ ਅੱਗੋਂ ਫੁੱਲ ਲਾਉਣ ਜਾਂ ਨਾ ਲਾਉਣ ਫਲ ਲਾਉਣ ਜਾਂ ਨਾ ਲਾਉਣ ਹੁਣ ਕੋਈ ਫਿਕਰ ਹੀ ਨਹੀਂ ਆਪਾਂ ਨੂੰ। ਜੇ ਉਹਨਾਂ ਨੇ ਇੰਨਾ ਕੁਛ ਦਿੱਤਾ ਹੋਇਆ ਹੈ ਕਿ ਜਿੰਨਾ ਆਪਾਂ ਨੂੰ ਅੱਜ ਚਾਹੀਦਾ ਨਹੀਂ, ਅਤੇ ਆਪਾਂ ਇੰਨਾ ਫਿਕਰ ਕਰੀ ਜਾਂਦੇ ਹਾਂ ਕੱਲ੍ਹ ਲਈ ਕਿ ਜਿਸ ਤਰ੍ਹਾਂ ਕੱਲ੍ਹ ਨੂੰ ਉਹਨਾਂ ਦੇ ਭੰਡਾਰੇ ਖਾਲੀ ਹੋ ਜਾਣੇ ਅਤੇ ਕੁਛ ਮਿਲਣਾ ਨਹੀਂ। ਸਹਿਜ ਵਿੱਚ ਸੰਤੋਖ ਅਤੇ ਤ੍ਰਿਪਤ ਤ੍ਰਿਪਤ ਜੇ ਸੱਚੀ ਵਿੱਚ ਦੇਖੀਏ ਤਾਂ ਆਪਣੇ ਕੋਲ ਇੰਨਾ ਕੁਛ ਹੈ ਕਿ ਬਹੁਤ ਚਿਰ ਕਿਸੇ ਚੀਜ਼ ਦੀ ਲੋੜ ਨਹੀਂ, ਅਤੇ ਉਸ ਦੌਰਾਨ ਉਹਨੇ ਹੋਰ ਕਈ ਕੁਛ ਦੇ ਦੇਣਾ ਹੈ, ਫਿਰ ਫਿਕਰ ਕਿਉਂ। ਸਹਿਜ ਸੰਤੋਖ ਸਦਾ ਤ੍ਰਿਪਤਾ। ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਜ਼ਿੰਦਗੀ ਜੀਣ ਦਾ ਢੰਗ ਦੱਸਦੇ ਸਹਿਜ ਸੰਤੋਖ ਸਦਾ ਤ੍ਰਿਪਤਾ ਸੇ, ਸਹਿਜ ਸੰਤੋਖ ਸਦਾ ਤ੍ਰਿਪਤਾ ਸੇ। ਆਨੰਦ ਖਸਮ ਕੇ ਪਾਣੇ ਜੀ। ਮਹਾਰਾਜ ਜੀ ਕਹਿੰਦੇ ਜਿਹੜਾ ਉਹਨੂੰ ਮਿਲ ਪੈਂਦਾ ਹੈ ਉਹ ਸਹਿਜ ਸੰਤੋਖ ਵਿੱਚ ਆ ਜਾਂਦਾ, ਆਨੰਦ ਵਿੱਚ ਰਹਿੰਦਾ ਉਹਦੇ ਪਾਣੇ ਵਿੱਚ, ਅਤੇ ਉਹ ਹੁਕਮ ਪਛਾਣ ਸਕਦਾ। ਹਾਂਜੀ, ਸੋਈ ਸਿਆਣਾ ਸਵਾਪਤਵੰਤਾ, ਸੋਈ ਸਿਆਣਾ ਸੋਪਤਵੰਤਾ, ਹੁਕਮ ਲੱਗੇ ਜਿਸ ਮੀਠਾ ਜੀਓ, ਹੁਕਮ ਲੱਗੇ ਜਿਸ ਮੀਠਾ ਜੀਓ। ਸੋਈ ਸਿਆਣਾ ਸੋ ਪਤਵੰਤਾ, ਪਤਵੰਤਾ ਜਿਹਨੂੰ ਦਰਗਾਹੋਂ ਮਾਣ ਮਿਲਦਾ ਹੈ, ਜਿਹਦੀ ਦਰਗਾਹੋਂ ਪੱਤ ਰਹਿੰਦੀ ਹੈ। ਸੋਈ ਸਿਆਣਾ ਸਾ ਪਤਵੰਤਾ, ਹੁਕਮ ਲੱਗੇ ਜਿਸ ਮੀਠਾ ਜੀਓ, ਤੇਰੇ ਸੰਤਨ ਕੋ ਹੋਂ ਬਲਿਹਾਰਾ। ਤੁਹਾਡੀ ਗੱਲ ਮਹਾਰਾਜ ਜੀ ਕਰਦੇ, ਤੇਰੇ ਸੰਤਨ ਕੋ ਬਲਿਹਾਰਾ, ਤੇਰੇ ਸੰਤਨ ਕੋ ਬਲਿਹਾਰਾ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ, ਪੀਹ ਦਿੱਤਾ ਪੀਹ ਦਿੱਤਾ। ਬਸ ਇਹ ਕਹਾਣੀ ਹੈ, ਜਾਂ ਇਹਨਾਂ ਨੇ ਆਪਾਂ ਨੂੰ ਪੀਣਾ ਹੈ, ਅਤੇ ਜੇ ਆਪਾਂ ਬਚਣਾ ਹੈ ਤਾਂ ਫਿਰ ਆਪਾਂ ਨੂੰ ਇਹਨਾਂ ਨੂੰ ਪੀਣਾ ਪਏਗਾ। ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ, ਮਨ ਇੱਕੋ ਸੱਚਾ, ਮਨ ਇੱਕੋ ਸੱਚਾ ਹੁਕਮ ਪਛਾਣੇ, ਮਨ ਇੱਕੋ ਸੱਚਾ। ਗਾਉਣ ਵਿੱਚ ਅਤੇ ਸੁਣਨ ਵਿੱਚ ਗੁਆਚ ਜਾਣਾ, ਇਹ ਜਿਹੜੀ ਆਪਣੇ ਵਿੱਚ ਚੀਜ਼ ਮੈਂ ਹੈ, ਜਿਸ ਨੂੰ ਸੁਰਤ ਹੈ ਕਿ ਮੈਂ ਹਾਂ, ਇਸ ਨੂੰ ਮਾਰਨਾ, ਇਸ ਤੋਂ ਉੱਪਰ ਜਾਣਾ, ਇਹਨੂੰ ਬਚਣਾ, ਬਚਾਉਣਾ ਨਹੀਂ ਹੈ ਜੀ। ਅਤੇ ਪ੍ਰੇਮ ਇਹ ਮਾਰਿਆ ਨਹੀਂ ਮਰਨੀ, ਜਦੋਂ ਆਪਾਂ ਉਹਦੇ ਪ੍ਰੇਮ ਵਿੱਚ ਆ ਕੇ ਉਹਦੇ ਨਾਲ ਜੁੜ ਜਾਵਾਂਗੇ ਤਾਂ ਇਹ ਆਪੇ ਕਿਧਰੇ ਪੀਸੀ ਜਾਂਦੀ ਹੈ, ਕੋਈ ਪੀਸ ਦਿੰਦਾ ਹੈ ਇਹਨੂੰ, ਕੋਈ ਕਿਸੇ ਨੇ ਹੋਰ ਕਿੰਨੇ ਪੀਸਣੀ, ਉਹੀ ਪਾਤਸ਼ਾਹ ਇਹਨੂੰ ਫਿਰ ਪੀਸ ਦਿੰਦਾ। ਪ੍ਰੇਮ ਉਹਨਾਂ ਨਾਲ, ਗੁਰੂ ਨਾਨਕ ਸਾਹਿਬ ਜੀ ਨਾਲ। ਅੰਦਰ ਪ੍ਰੇਮ ਨਾਲ ਭਰਨ, ਅੰਦਰ ਪ੍ਰੇਮ ਦੇ ਉਛਾਲੇ ਆਉਣ, ਜਿਸ ਤਰ੍ਹਾਂ ਸਮੁੰਦਰ 'ਚ ਲਹਿਰਾਂ ਉੱਚੀਆਂ ਉੱਚੀਆਂ ਉੱਠ, ਅੰਦਰ ਲਹਿਰਾਂ ਉੱਠਣ ਪ੍ਰੇਮ ਦੀ, ਅਤੇ ਉਹਨਾਂ ਲਹਿਰਾਂ 'ਚ ਡੁੱਬ ਜਾਈਏ। ਜੀ ਮਹਾਰਾਜ ਜੀ ਮਰਦਾਨੇ ਨੂੰ ਸਮਝਾ ਰਹੇ ਹਨ ਕਿ ਕੋਈ ਮਨ ਵਿੱਚ ਇੱਛਾ ਉੱਠਦੀ ਹੈ, ਜਿਸ ਤਰ੍ਹਾਂ ਤੇਰੇ ਅੰਦਰ ਅੱਗ ਲਿਆਉਂਦੀ ਸੀ ਉਹ ਪੂਰੀ ਨਹੀਂ ਹੋਈ ਅਤੇ ਤੂੰ ਰੱਬ ਨਾਲੋਂ ਟੁੱਟ ਗਿਆ, ਅਤੇ ਜੇ ਕੋਈ ਇੱਛਾ ਪੂਰੀ ਹੋਣ 'ਤੇ ਆਪਾਂ ਬਹੁਤ ਖੁਸ਼ ਹੋਈਏ, ਹੰਕਾਰ ਆ ਜਾਏ, ਫਿਰ ਵੀ ਟੁੱਟ ਜਾਂਦੇ ਹਾਂ, ਅਤੇ ਤੂੰ ਉਹਦੇ ਨਾਲ ਜੁੜਿਆ ਰਿਹਾ ਕਰ। ਅਤੇ ਮਰਦਾਨਾ ਕਹਿੰਦੇ ਹਾਂ ਜੀ ਪਾਤਸ਼ਾਹ ਮੈਂ ਜੁੜ ਗਿਆ ਹਾਂ, ਮੈਂ ਸੁਰਜੀਤ ਹੋ ਗਿਆ ਹਾਂ, ਫਿਰ ਅੰਦਰ ਨਾਮ ਚੱਲ ਪਿਆ ਹੈ, ਤੇਰੀ ਮਿਹਰ ਹੋ ਗਈ ਹੈ, ਮੈਂ ਜੀ ਪਿਆ ਹਾਂ ਫਿਰ। ਅਤੇ ਥੋੜ੍ਹੀ ਦੇਰ ਬਾਅਦ ਫਿਰ ਕਹਿੰਦਾ ਪਾਤਸ਼ਾਹ ਮੈਨੂੰ ਫਿਰ ਫੁਰਨਾ ਆ ਗਿਆ ਕਿ ਠੰਡ ਹੈ ਸਿਆਲ ਹਨ ਅਤੇ ਕੋਈ ਅੱਗ ਨਹੀਂ ਹੈ, ਰਾਤ ਕਿਸ ਤਰ੍ਹਾਂ ਬੀਤੇਗੀ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਤੂੰ ਫਿਰ ਟੁੱਟ ਗਿਆ, ਤੂੰ ਪਰਮਾਤਮਾ ਨਾਲ ਜੁੜ ਕੇ ਰਹਿ। ਜਦੋਂ ਉਹਦੇ ਨਾਲੋਂ ਟੁੱਟ ਜਾਈਦਾ ਹੈ ਤਾਂ ਮੁਰਦਾ ਹੋ ਜਾਈਦਾ ਹੈ, ਅਤੇ ਜੇ ਜੁੜੇ ਰਹੀਏ ਤਾਂ ਨਾ ਉਹਨੂੰ ਕੋਈ ਭੁੱਖ ਹੈ ਨਾ ਦੁੱਖ ਹੈ, ਫਿਰ ਆਪਾਂ ਨੂੰ ਵੀ ਇਸੇ ਤਰ੍ਹਾਂ ਹੋ ਜਾਂਦਾ। ਅਤੇ ਤੂੰ ਉਹਦੇ ਨਾਲ ਟਿੱਕਿਆ ਰਹੋ, ਉਹਦੇ ਗੱਲ ਨਾਲ ਚਿੰਬੜਿਆ ਰਹੋ, ਫਿਰ ਆਪੇ ਉਹਨੂੰ ਫਿਕਰ ਹੋਊ ਅਤੇ ਰਾਤ ਆਪੇ ਬੀਤ ਜਾਏਗੀ। ਤੂੰ ਇਸ ਵਿਚਾਰ ਨਾਲ ਰਹੋ ਕਿ ਮੈਂ ਜਿਹਦੇ ਨਾਲ ਜੁੜਿਆ ਹੋਇਆ ਹਾਂ ਉਹਦੇ ਹੁਕਮ 'ਚ ਸਾਰੀ ਸ੍ਰਿਸ਼ਟੀ ਹੈ ਅਤੇ ਉਹਨੂੰ ਫਿਕਰ ਹੈ। ਅਤੇ ਫਿਰ ਦੇਖ, ਕਈ ਵਾਰ ਕੁਦਰਤ ਕਈ ਢੋ ਢੋ ਦਿੰਦੀ ਹੈ, ਪਰ ਤੂੰ ਫਿਰ ਦੇਖ ਨਾਮ ਛੱਡ ਕੇ ਅਤੇ ਫਿਕਰਾਂ 'ਚ ਪੈ ਗਿਆ। ਅਤੇ ਮਰਦਾਨੇ ਦੇ ਅੰਦਰ ਮਰਦਾਨੇ ਨੇ ਥੋੜ੍ਹੀ ਸ਼ਰਮਿੰਦਗੀ ਜਿਹੀ ਮਹਿਸੂਸ ਕੀਤੀ ਕਿ ਹੁਣੇ ਕਿੰਨਾ ਚਿਰ ਸਮਝਾਉਂਦੇ ਰਹੇ ਸੀ ਅਤੇ ਮੈਂ ਫਿਰ ਉਹੀ। ਅਤੇ ਉਹਨੇ ਨੀਵੀਂ ਪਾ ਕੇ ਗੋਡਿਆਂ 'ਚ ਸਿਰ ਲੈ ਕੇ ਅਤੇ ਅੰਦਰ ਗੁਣਗੁਣਾਉਣ ਜਿਹਾ ਕੁਛ ਲੱਗ ਪਿਆ। ਬਾਹਰ ਤਾਂ ਨਹੀਂ ਕੁਛ ਸੁਣਦਾ ਸੀ ਪਰ ਅੰਦਰ ਕੁਛ ਗੁਣਗੁਣਾਉਂਦਾ, ਸ਼ਾਇਦ ਕੁਛ ਇਸ ਤਰ੍ਹਾਂ ਕਹਿੰਦਾ ਹੋਵੇ। ਹਾਰੇ ਸੱਜਣੇ ਅਸੀਂ ਹਾਰੇ, ਅਸੀਂ ਹਾਰੇ, 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 ਚੰਨੋ ਚਿੱਟੀਆਂ ਤੇਰੀਆਂ ਬਾਤਾਂ, ਚੰਨੋ ਚਿੱਟੀਆਂ ਤੇਰੀਆਂ ਬਾਤਾਂ, ਸਾਡੇ ਕਾਲੀਆਂ ਬੋਲੀਆਂ ਸਾਡੀਆਂ ਰਾਤਾਂ, ਕਾਲੀਆਂ ਬੋਲੀਆਂ ਸਾਡੀਆਂ ਰਾਤਾਂ, ਪਰ ਚਾਨਣ ਹਨੇਰੇ ਸਭ ਤੇਰੇ ਪਸਾਰੇ, ਅਸੀਂ ਹਾਰੇ, ਹਾਰੇ ਸੱਜਣੇ ਅਸੀਂ ਹਾਰੇ, ਅਸੀਂ ਹਾਰੇ, ਹਾਰੇ ਸੱਜਣੇ ਅਸੀਂ ਹਾਰੇ, ਅਸੀਂ ਹਾਰੇ, ਹਾਰੇ ਸੱਜਣੇ ਅਸੀਂ ਹਾਰੇ, ਅਸੀਂ ਹਾਰੇ, ਹਾਰੇ। महाराज जी कहते मरदाने ओदी कुदरत आपा नहीं समझ सकते, तू ओदे नाल जुड़िया रहो ते जो कुछ आपां नूं लोड़ हुंदी है कई बार वो मिल जाता है ते कई बार नहीं भी मिलता, पर जे ओदे नालों ना टुटिए ते जींदे ते रहिंदे हन, मौत ते नहीं हुंदी, अंदर आनंद ते रहिंदा है, नहीं ते मौत ही हो जाती है ते फिक्र चिंता आन घेरदे हन। ते कई बार अकलां उदमां नाल भी ते नहीं कुछ मिलता, तू लैन गया ही सी अग फिर कड़ी मिल गई, तो उहदे हुक्म च रहना चाहिदा है। जे ओ कुछ खाण नूं भेज दो ते ठीक है, नहीं ते उहदे नाल जुड़िया रहो, रात बीत जाएगी आपे, उहदे नाल प्रेम विच रहना चाहिदा। जे पिछले हफ्ते अपनी संगत च लंगर सी एक परिवार का, ते एक प्राणी बहुत ही भोले जै, ते उन्हां दी शॉप है, ते वो कहिंदे कि बाबा जी जिस दिन सेल बहुत हुंदी उस दिन नाम जपन नूं बहुत दिल करदा, ते जिस दिन सेल ना होवे उस दिन ते बिल्कुल ही नहीं नाम जपे। ये उहदे नाल प्रेम नहीं, ये तो सौदेबाजी है कि साडे सेल करा तो फिर तेरा नाम लवेंगे। प्यार पाना है उहदे नाल, प्यार पाना है, प्यार पाना है। मर्दाना जुड़ जाता है अंदर नाम नाल, थोड़ी देर जुड़िया रहिंदा है तो उन्हें नींद आ जाती है, सारा दिन तुरदे रहे सी ते उत्थे गोडे मोड़ के पासे परने सौ जाता है। ठंड भी है, नींद आ जाती है, तीन पैर रात दी लंघे उसनू जाग आई, उपर आसमान वल वेख्या, तारिया वल, ते अपने आप नू कहा कि उठ, रबाब वजा, कीर्तन कर, अमृत वेला हो गया है। उठिया ते की देखता है कि कोल लटा लटा अग बल रही है, ते लकड़ियां भी पईयां हुईयां, पर देखता है कि महाराज जी अपने आसन ते नहीं हन, सारी रात बैठे रहे, किधरे थोड़ा टहलन गए, थोड़ी देर नू आउंदे हन ते मर्दाना पुछदा है पातशाह अग कित्थों, कहिंदे जिहदे नाल जिस दाते नाल जुड़ के तू सौ गया सी उहने भेजी, उहदी कुदरत। कहिंदे जी की सबब बनिया, कहिंदे तू सौ गया सी ते एक लकड़हारा आया, उस दे सिर ते लकड़ां दी पंड सी, इत्थों दी लंघ रहा सी, उन्हें आपां नूं देख लिया ते कोल आके लकड़ां सिरों ला के थल्ले रख दित्तियां ते कहन लगा कि साधु जी ਤੁਸੀਂ ਧੂਣੀ ਤੋਂ ਬਿਨਾਂ ਕਿੱਦਾਂ ਸਿਆਲਾਂ ਦੀ ਰਾਤ ਇੱਥੇ ਜੰਗਲਾਂ ਵਿੱਚ ਕੱਟੋਗੇ? ਆ ਲੱਕੜਾਂ ਪ੍ਰਵਾਨ ਕਰੋ, ਮੈਂ ਧੂਣੀ ਲਾ ਦਿਆਂ। ਕਹਿੰਦੇ ਮਰਦਾਨੇ, ਅਸੀਂ ਉਹਨੂੰ ਕਿਹਾ ਕਿ ਭਾਈ ਤੂੰ ਟੱਬਰ ਵਾਲਾ ਹੈ, ਲੱਕੜਾਂ ਵੇਚ ਕੇ ਉਹਨਾਂ ਦਾ ਅੰਨ ਪਾਣੀ ਲੈਣਾ ਹੋ, ਤੂੰ ਸਾਡਾ ਫਿਕਰ ਨਾ ਕਰ, ਤੂੰ ਇਹ ਲੈ ਜਾ। ਅਤੇ ਉਸਨੇ ਕਿਹਾ ਕਿ ਹਾਂ, ਮੇਰਾ ਪਰਿਵਾਰ ਤਾਂ ਹੈ, ਮੇਰੀ ਮਾਂ ਹੈ, ਬਾਲ ਬੱਚੇ ਹਨ, ਪਰ ਸਾਡੇ ਕੋਲ ਦੋ ਤਿੰਨਾਂ ਦਿਨਾਂ ਜੋਗਾ ਜੋਗੀ ਸਮੱਗਰੀ ਹੈ, ਅੰਨ ਪਾਣੀ ਹੈ। ਅਤੇ ਤੁਸੀਂ ਇਹ ਪ੍ਰਵਾਨ ਕਰੋ। ਉਹਨੇ ਇੰਨੇ ਪਿਆਰ ਨਾਲ ਆਖਿਆ, ਪਿਆਰ ਵਿੱਚ ਜਿੱਦ ਕੀਤੀ ਕਿ ਅਸੀਂ ਕਿਹਾ ਭਾਈ ਜੇ ਤੇਰਾ ਇਹੋ ਭਾਓ ਹੈ, ਇਹੋ ਪਿਆਰ ਨਾਲ ਇੱਛਾ ਹੈ ਤਾਂ ਠੀਕ ਹੈ, ਪ੍ਰਵਾਨ ਹੈ। ਅਤੇ ਮਰਦਾਨੇ, ਜਦੋਂ ਕਿਸੇ ਦੇ ਅੰਦਰ ਪਰਮਾਤਮਾ ਲਈ ਇਸ ਤਰ੍ਹਾਂ ਦਾ ਪਿਆਰ ਉੱਠਦਾ ਹੈ ਤਾਂ ਉਹਦਾ ਜੀਵਨ ਉੱਚਾ ਹੋ ਜਾਂਦਾ। ਪਰਮਾਤਮਾ ਉਹਦਾ ਜੀਵਨ ਉੱਚਾ ਕਰ ਦਿੰਦਾ ਹੈ। ਮਰਦਾਨਾ ਕਹਿੰਦਾ, ਜੀ ਮੇਰੇ ਮਾੜੇ ਭਾਗ, ਮੈਂ ਸੌਂ ਗਿਆ, ਨਹੀਂ ਤਾਂ ਮੈਂ ਦੇਖਣਾ ਸੀ ਤੁਸੀਂ ਕਿਸ ਤਰ੍ਹਾਂ ਉਹਦੇ 'ਤੇ ਟੁੱਟਦੇ, ਕਿਸ ਤਰ੍ਹਾਂ ਉਹਨੂੰ ਕਬੂਲ ਕਰਦੇ ਅਤੇ ਫਿਰ ਕਿਸ ਤਰ੍ਹਾਂ ਉਹਨੂੰ ਤਾਰਦੇ। ਅਤੇ ਪਾਤਸ਼ਾਹ, ਤੁਸੀਂ ਟੁੱਠੇ ਹੋ ਗਏ ਉਹਦੇ 'ਤੇ, ਉਹਦਾ ਕੀ ਬਣੂ ਹੁਣ? ਕਹਿੰਦੇ ਮਰਦਾਨੇ, ਉਹ ਹੁਣ ਰੱਬ ਵਾਲੇ ਪਾਸੇ ਲੱਗੂ ਅਤੇ ਭਗਤੀ ਕਰਕੇ ਕਿਸੇ ਜਨਮ ਵਿੱਚ ਬਹੁਤ ਵੱਡਾ ਮਹਾਂਪੁਰਸ਼ ਬਣੂ ਅਤੇ ਬਹੁਤ ਦੁਨੀਆ ਨੂੰ ਤਾਰੂ। ਮਰਦਾਨਾ ਕਹਿਣ ਲੱਗਾ, ਜੀ ਮੈਂ ਤਾਂ ਕਿੱਡਾ ਨਿਰਾਸ਼ ਹੋ ਗਿਆ ਸਾਂ ਕਿ ਮੈਨੂੰ ਅੱਗ ਨਹੀਂ ਦਿੱਤੀ ਉਹਨਾਂ ਨੇ, ਜੋਗੀਆਂ ਨੇ ਲੱਕੜਾਂ ਨਹੀਂ ਦਿੱਤੀਆਂ। ਮੈਨੂੰ ਕੀ ਪਤਾ ਸੀ ਕਿ ਉਹ ਕਾਰਨ ਬਣਨਾ ਹੈ ਕਿਸੇ ਲੱਕੜਹਾਰੇ ਦੇ ਮਹਾਂਪੁਰਸ਼ ਬਣਨ ਦਾ ਅਤੇ ਕਈਆਂ ਨੂੰ ਤਾਰਨ ਦਾ। ਤੇਰੀਆਂ ਤੂੰ ਹੀ ਜਾਣੇ, ਮੈਂ ਤਾਂ ਐਵੇਂ ਰੁੱਸ ਰੁੱਸ ਪੈਂਦਾ। ਅਤੇ ਫਿਰ ਬਹੁਤ ਸਤਿਕਾਰ ਨਾਲ ਮੱਥਾ ਟੇਕਿਆ। ਦੋ ਦਿਨ ਹੋ ਗਏ ਹਨ ਬੈਠਿਆਂ, ਇਹ ਪਿੱਪਲ ਜਿਸ ਥੱਲੇ ਮਹਾਰਾਜ ਜੀ ਬੈਠੇ ਕਈਆਂ ਵਰ੍ਹਿਆਂ ਤੋਂ ਸੁੱਕਾ ਹੋਇਆ ਸੀ ਅਤੇ ਇਹਦੀਆਂ ਕਰੂੰਬਲੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ, ਹਰਿਆ ਹੋਣਾ ਸ਼ੁਰੂ ਹੋ ਗਿਆ। ਜੋਗੀਆਂ ਨੂੰ ਰਾਤੀ ਖਬਰ ਹੋ ਗਈ ਸੀ ਕਿ ਕੋਈ ਪਿੱਪਲ ਥੱਲੇ ਆ ਕੇ ਬੈਠਾ ਹੈ, ਗ੍ਰਿਸਤੀ ਤਾਂ ਹੋ ਨਹੀਂ ਸਕਦਾ, ਜ਼ਰੂਰ ਕੋਈ ਜੋਗੀ ਹੋਏਗਾ ਅਤੇ ਹੋਰ ਕਿਸੇ ਜੋਗੀ ਨੂੰ ਅਸੀਂ ਇੱਥੇ ਨਹੀਂ ਰਹਿਣ ਦੇਣਾ, ਉਹਨਾਂ ਨੇ ਤਾਂ ਅੱਗ ਨਹੀਂ ਦਿੱਤੀ ਸੀ। ਹੁਣ ਉਹ ਦੇਖ ਕੇ ਬਹੁਤ ਹੈਰਾਨ ਹੋਏ ਹਨ ਕਿ ਇਹ ਤਾਂ ਕੋਈ ਕਲਾ ਵਾਲਾ ਪੁਰਸ਼ ਹੈ, ਕਿੰਨੇ ਸਾਲਾਂ ਦਾ ਸੁੱਕਾ ਪਿੱਪਲ ਹਰਿਆ ਹੋ ਗਿਆ। ਦੇਖਦੇ ਹਨ ਕਿ ਇਹ ਜੋਗੀ ਵੀ ਨਹੀਂ ਹੈ, ਕੰਨਾਂ 'ਚ ਮੁੰਦਰਾਂ ਨਹੀਂ ਹਨ, ਜੋਗੀਆਂ ਵਾਲਾ ਪੇਸ ਨਹੀਂ ਹੈ, ਅਤੇ ਫਿਰ ਇਹਦੇ ਕੋਲ ਤਾਕਤ ਕਿੱਥੋਂ ਆ ਗਈ? ਇਹ ਤਾਕਤ ਤਾਂ ਸਿਰਫ ਜੋਗੀਆਂ ਕੋਲ ਹੀ ਹੁੰਦੀ। ਆਪਸ ਵਿੱਚ ਸਲਾਵਾਂ ਕਰਦੇ ਰਹੇ। ਅਤੇ ਫਿਰ ਇਕੱਠੇ ਹੋ ਕੇ ਮਹਾਰਾਜ ਜੀ ਹੋਰਾਂ ਪਾਸ ਆਏ ਅਤੇ ਕਹਿੰਦੇ ਬਾਲਕੇ ਬਾਲਕੇ, ਇਹਨਾਂ ਦੀ ਬੋਲੀ ਹੈ, ਬਾਲਕੇ ਦਾ ਮਤਲਬ ਹੁੰਦਾ ਚੇਲਾ। ਇਹਨਾਂ ਦੋ ਹੀ, ਜਾਂ ਗੁਰੂ ਅਤੇ ਜਾਂ ਚੇਲਾ। ਕਿਸੇ ਜੇ ਗੁਰੂ ਨੂੰ ਬੁਲਾਉਣਾ ਹੈ ਤਾਂ ਗੁਰੂ, ਅਤੇ ਜੇ ਦੂਸਰੇ ਕਿਸੇ ਨੂੰ ਬੁਲਾਉਣਾ ਹੈ ਤਾਂ ਉਹਨੂੰ ਕਹਿਣਾ ਕਿ ਚੇਲੇ ਗੋਪੀਨਾਥ, ਇੱਧਰ ਚੇਲਾ। ਅਤੇ ਬਾਲਕਾ, ਮਹਾਰਾਜ ਜੀ ਨੂੰ ਕਹਿੰਦੇ ਬਾਲਕੇ ਤੇਰਾ ਗੁਰੂ ਕੌਣ ਹੈ? ਅਤੇ ਕਿਸਨੇ ਇਹ ਤਾਕਤ ਤੈਨੂੰ ਬਖਸ਼ੀ ਹੈ? ਉਹ ਕੌਣ ਹੈ ਗੁਰੂ ਤੇਰਾ ਜਿਸਨੇ ਤਾਕਤ ਬਖਸ਼ੀ ਹੈ? ਉਸਨੇ ਤੇਰੇ ਅੰਦਰ ਦੇਖਿਆ ਹੋ ਕਿ ਤੇਰੇ ਅੰਦਰ ਕਿੰਨਾ ਕੁ ਪਰਮਾਤਮਾ ਆ ਗਿਆ ਹੈ, ਅਤੇ ਉਹਨੇ ਕਿਸ ਤੱਕੜੀ ਨਾਲ ਤੋਲਿਆ ਸੀ ਪਰਮਾਤਮਾ ਨੂੰ, ਕਿੰਨਾ ਵੱਟਿਆਂ ਨਾਲ ਤੋਲਿਆ ਸੀ, ਅਤੇ ਕਿੱਦਾਂ ਤੂੰ ਪਰਵਾਨ ਚੜਿਆ, ਤੇਰੀ ਕਿਸ ਤਰ੍ਹਾਂ ਪਰਖ ਹੋਈ ਸੀ। ਅਤੇ ਮਹਾਰਾਜ ਜੀ ਬਹੁਤ ਵੈਰਾਗ ਵਿੱਚ ਆ ਕੇ ਪਿਆਰ 'ਚ ਇਹ ਸ਼ਬਦ ਸੂਹੀ ਰਾਗ ਵਿੱਚ ਗਾਉਣ ਲੱਗ ਪਏ, ਮਰਦਾਨਾ ਰਬਾਬ ਫੜ ਕੇ ਵਜਾਉਣ ਲੱਗ। ਅਤੇ ਮਹਾਰਾਜ ਜੀ ਆਪਣੇ ਅੰਦਰ ਹੀ ਕਿ ਰੱਬ ਨੂੰ ਕਿੰਨੇ ਤੋਲਿਆ ਹੈ ਖਤੀ, ਪੂਰੀ ਸੁਰਤੀ ਨਾਲ ਜੀ। ਬਹੁਤ ਬੀਬੇ ਪੂਰੀ ਇੱਕ ਵਾਰ ਅੰਦਰ ਜੁੜ ਜਾਏ ਤੇ ਬਸ ਜੁੜ ਗਿਆ, ਫਿਰ ਜੁੜ ਗਈ। ਕੌਣ ਤੇਰਾ ਜੀ ਕਵਨ ਤੁਲਾ, ਤੇਰਾ ਜੀ ਤੱਕੜੀ ਤੁਲਾ ਵੱਟੇ, ਕੌਣ ਤੇਰਾ ਜੀ ਕਵਨ ਤੁਲਾ, ਤੇਰਾ ਕਵਨ ਸਰਾਫ ਬੁਲਾਵਾ। ਸਰਾਫ ਤੋਲਣ ਵਾਲਾ, ਮੈਂ ਕਿਹਨੂੰ ਬੁਲਾਵਾਂ ਜਿਹੜਾ ਤੈਨੂੰ ਤੋਲ ਸਕੇ? ਉਹ ਤੱਕੜੀ ਕਿੱਥੋਂ ਲਿਆਵਾਂ ਜਿਸ ਤੱਕੜੀ ਦੇ ਪੱਲੇ 'ਚ ਤੈਨੂੰ ਪਾ ਸਕੀਏ, ਅਤੇ ਕਿਹੜੇ ਵੱਟਿਆਂ ਨਾਲ ਕੋਈ ਤੋਲੂ, ਕਿਹੜੀ ਤੱਕੜੀ ਨਾਲ ਤੈਨੂੰ ਕੋਈ ਤੋਲੇ, ਕਿਹੜੇ ਵੱਟਿਆਂ ਨਾਲ ਤੋਲੇ, ਅਤੇ ਕੌਣ ਤੋਲੇ? ਸਰਾਫ ਤੋਲਣ ਵਾਲਾ, ਤੋਲਣ ਵਾਲਾ। ਕੌਣ ਤੇਰਾ ਜੀ ਕਵਨ ਤੁਲਾ, ਕੌਣ ਤੇਰਾ ਜੀ ਕਵਨ ਤੁਲਾ, ਤੇਰਾ ਕੌਣ ਸਰਾਫ ਬੁਲਾਵਾ, ਤੇਰਾ ਕੌਣ ਸਰਾਫ ਬੁਲਾਵਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੈਂ ਕੌਣ, ਮੈਂ ਕੌਣ ਸਰਾਫ ਬੁਲਾਵਾਂ, ਮੈਂ ਕੌਣ ਸਰਾਫ ਬੁਲਾਵਾਂ, कौन तराजे कवन तुला, मैं कौन सराफ बुलावा, मैं कौन सराफ बुलावा, बुलावा मैं कौन सराफ बुलावा, मैं कौन सराफ बुलावा, ਉਹਨਾਂ ਕਿਹਾ ਸੀ ਵੀ ਕਿਸੇ ਗੁਰੂ ਨੇ ਤੈਨੂੰ ਨਾਮ ਦਿੱਤਾ ਹੋ, ਤੂੰ ਤੇਰਾ ਗੁਰੂ ਕੌਣ ਸੀ ਜਿਹਨੇ ਤੈਨੂੰ ਉਪਦੇਸ਼ ਦਿੱਤਾ ਸੀ, ਅਤੇ ਜਿਸ ਉਪਦੇਸ਼ ਦੇ ਸਦਕੇ ਤੈਨੂੰ ਇਹ ਤਾਕਤ ਮਿਲੀ। ਕੌਣ ਕੌਣ ਗੁਰੂ ਕੈ ਪੈ ਦੇਖਿਆ ਲੇਵਾ, ਦੇਖਿਆ ਉਪਦੇਸ਼ ਕਿਹੜੇ ਗੁਰੂ ਕੋਲੋਂ ਉਪਦੇਸ਼ ਲਵਾਂ। ਕੌਣ ਗੁਰੂ ਕੈ ਪੈ ਦੇਖਿਆ ਲੇਵਾ, ਕੌਣ ਗੁਰੂ ਕੈ ਪੈ ਦੇਖਿਆ ਲੇਵਾ, ਕੈ ਪਹਿ ਮੁਲਕ ਰਾਮਾ। ਕਿ ਪਰਮਾਤਮਾ ਕਿੰਨੇ ਦਾ ਮੇਰੇ ਅੰਦਰ ਹੈ, ਕਿੰਨੀ ਕੀਮਤ ਦਾ ਪਰਮਾਤਮਾ ਮੇਰੇ ਅੰਦਰ, ਕੌਣ ਕੀਮਤ ਪਾ ਸਕਦਾ। ਕੈ ਪਹਿ ਮੁਲਕ ਰਾਮਾ, ਕੈ ਪਹਿ ਮੁਲਕ ਰਾਮਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਜਲ ਥਲ ਮਹੀਲ ਤੂੰ ਧਰਤੀ ਦੇ ਵਿੱਚ, ਧਰਤੀ ਦੇ ਉੱਪਰ ਜਲ ਵਿੱਚ ਆਕਾਸ਼ ਵਿੱਚ, ਤੂੰ ਜਲ ਥਲ ਮਹੀਲ ਪਰਪੁਰ ਲੀਨਾ, ਪਰਪੁਰ ਲੀਨਾ ਪਰਪੁਰ ਭਰਿਆ ਹੋਇਆ ਹੈ, ਧਰਤੀ ਨੂੰ ਭਰਿਆ ਹੋਇਆ ਹੈ ਆਪਣੇ ਆਪ ਨਾਲ, ਅਸਮਾਨ ਤੇਰੇ ਨਾਲ ਭਰਿਆ ਹੋਇਆ ਹੈ, ਪਾਣੀ ਦੇ ਵਿੱਚ ਤੂੰ ਹੈ, ਪਾਣੀ ਤੇਰੇ ਨਾਲ ਭਰਿਆ ਹੋਇਆ ਹੈ, ਅਤੇ ਤੂੰ ਭਰਪੂਰ ਲੀਨਾ ਲੀਨਾ ਲੀਨਾ, ਕਿ ਜਿਸ ਤਰ੍ਹਾਂ ਸਮੁੰਦਰ ਜਲ ਹੈ ਏਡਾ ਵੱਡਾ ਜਲ, ਅਤੇ ਉਹੀ ਜਲ ਤੁਪਕੇ ਵੀ ਬਣ ਸਕਦਾ, ਉਹ ਸਾਰੇ ਤੁਪ ਕੇ ਲੀਨ ਇੱਕ ਦੂਜੇ ਦੇ ਵਿੱਚ ਲੀਨ ਹੋ ਕੇ ਅਤੇ ਸਮੁੰਦਰ ਬਣ ਗਏ ਲੀਨ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਕਿ ਸਾਰਾ ਬ੍ਰਹਿਮੰਡ ਪਰਮਾਤਮਾ ਆਪਣੇ ਆਪ ਵਿੱਚ ਲੀਨ ਹੋ ਕੇ ਅਤੇ ਇਸ ਤਰ੍ਹਾਂ ਉਸਨੇ ਭਰਿਆ ਹੋਇਆ ਹੈ ਜਿਸ ਤਰ੍ਹਾਂ ਸਮੁੰਦਰ ਨੂੰ ਜਲ ਨੇ ਭਰਿਆ, ਜਲ ਦਾ ਹਰ ਤੁਪਕਾ ਦੂਸਰੇ ਤੁਪਕੇ ਦੇ ਵਿੱਚ ਲੀਨ ਹੋਇਆ ਹੋਇਆ, ਕੋਈ ਖਾਲੀ ਜਗ੍ਹਾ ਨਹੀਂ ਹੈ ਕਿਤੇ। ਪਰ ਪੁਰਲੀਨਾ, ਤੂੰ ਆਪੇ ਸਰਬ ਸਮਾਣਾ, ਤੂੰ ਆਪੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਤੂੰ ਆਪੇ ਸਰਬ ਸਮਾਣਾ, ਤੂੰ ਆਪੇ ਸਰਬ ਸਮਾਣਾ, ਕਹਿੰਦੇ ਜੋਗੀ ਜੀ ਕਿੱਥੋਂ ਲਿਆਈਏ ਕਿਸੇ ਨੂੰ ਜਿਹੜਾ ਉਹਨੂੰ ਤੋਲ ਸਕੇ। ਤੁਸੀਂ ਪੁੱਛਦੇ ਹੋ ਕਿਸ ਗੁਰੂ ਨੇ ਤੋਲਿਆ ਸੀ ਤੇਰੇ ਅੰਦਰਲਾ, ਤੇਰੇ ਅੰਦਰਲੀ ਤਾਕਤ, ਕੌਣ ਤੋਲ ਸਕਦਾ ਹੈ, ਕਿਸ ਤੱਕੜੀ ਨਾਲ ਕੋਈ ਤੋਲੂ, ਕਿੰਨਾ ਵੱਟਿਆਂ ਨਾਲ ਤੋਲੂ। ਤੇ ਕੰਡਾ ਕੀ ਹੋਊ, ਕੰਡਾ ਹੁੰਦਾ ਜਿਹੜੀ ਡੰਡੀ ਹੁੰਦੀ ਤੱਕੜੀ ਦੀ, ਉਸਦੇ ਵਿਚਕਾਰ ਇੱਕ ਕੰਡੇ ਦੀ ਸ਼ਕਲ ਦਾ ਕੰਡਾ ਪੁੱਠਾ ਕਰਕੇ ਜਿਸ ਤਰ੍ਹਾਂ ਹੋਵੇ ਉੱਥੇ ਹੁੰਦਾ, ਉਹ ਦੱਸਦਾ ਹੈ ਕਿ ਡੰਡੀ ਕਿਹੜੇ ਪਾਸੇ ਥੋੜ੍ਹਾ ਬਹੁਤਾ ਫਰਕ ਹੈ। ਜੇ ਉਹ ਕੰਡਾ ਬਿਲਕੁਲ ਸੈਂਟਰ 'ਚ ਹੈ, ਸੈਂਟਰ ਵਿੱਚ ਡੰਡੀ ਦੇ ਨਿਸ਼ਾਨ ਹੁੰਦਾ, ਅਤੇ ਉਹ ਦੱਸਦਾ ਹੈ ਕਿ ਕਿਹੜਾ ਪਾਸਾ ਭਾਰਾ ਹੈ। ਅਤੇ ਮਹਾਰਾਜ ਜੀ ਕਹਿੰਦੇ ਮਨ ਤਰਾਜੀ ਚਿੱਤ ਤੁਲਾ, ਸਮਝਣਾ ਜੀ ਇਸ ਨੂੰ। ਕਹਿੰਦੇ ਜੀ ਸਾਡਾ ਮਨ ਤੱਕੜੀ ਬਣਿਆ ਹੋਇਆ ਹੈ ਅਤੇ ਚਿੱਤ ਵੱਟੇ ਹਨ, ਕਿ ਜਿੰਨਾ ਜ਼ਿਆਦਾ ਪਰਮਾਤਮਾ ਦੀ ਯਾਦ ਸਾਡੇ ਚਿੱਤ ਵਿੱਚ ਰਹੂ, ਓਨਾ ਹੀ ਜ਼ਿਆਦਾ ਪਰਮਾਤਮਾ ਨੂੰ ਦੂਜੇ ਪਾਸੇ ਆਉਣਾ ਪਊ। ਦੂਜੇ ਜਿੰਨੇ ਜ਼ਿਆਦਾ ਵੱਟੇ ਭਾਰੇ ਹੋਏ ਅਤੇ ਉਸ ਤੱਕੜੀ ਨੂੰ ਬਰਾਬਰ ਰੱਖਣ ਲਈ ਪਰਮਾਤਮਾ ਨੂੰ ਓਨਾ ਹੀ ਜ਼ਿਆਦਾ ਦੂਜੇ ਪੱਲੇ ਵਿੱਚ ਪੈਣਾ ਪਊ। ਮਨ ਤਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ, ਅਤੇ ਤੇਰੀ ਸੇਵਾ ਕਰਨਾ ਇਹ ਪਰਖਣ ਹਾਰ ਹੈ, ਤੋਲਣ ਹਾਰ। ਜਦੋਂ ਕੋਈ ਤੇਰੇ ਪ੍ਰੇਮ ਵਿੱਚ ਤੇਰੀ ਸੇਵਾ ਵਿੱਚ ਗੁੰਮ ਹੋ ਜਾਏ ਅਤੇ ਫਿਰ ਉਹ ਆਪਣਾ ਆਪ ਉਹਦਾ ਗੁਆਚ ਜਾਂਦਾ ਹੈ, ਅਤੇ ਤੂੰ ਹੀ ਤੇਰੀ ਸੇਵਾ ਜਿਹੜਾ ਕਰਦਾ ਹੈ ਉਹ ਤੁਲ। ਪਹਿਲਾਂ ਇਸ ਤਰ੍ਹਾਂ ਕਿਹਾ, ਫਿਰ ਅਗਲੇ ਬਚਨ ਵਿੱਚ ਜੋਗੀਆਂ ਨੂੰ ਸਮਝਾਉਂਦੇ। ਉਹਨਾਂ ਨੂੰ ਸਮਝਾਉਣ ਵਾਸਤੇ ਜ਼ਰੂਰੀ ਸੀ ਕਿ ਪਹਿਲਾਂ ਇਹ ਬਚਨ ਕਰਦੇ ਕਿ ਸਾਡਾ ਮਨ ਤੱਕੜੀ ਹੈ ਅਤੇ ਚਿੱਤ ਤੁਲਾ ਹੈ, ਉਹਦੀ ਮਨ ਤਰਾਜੀ ਚਿੱਤ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ, ਘੱਟ ਹੀ ਪੀਤਰ ਸੋ ਸੋ ਤੁਲੀ, ਇਨ ਬਿਦ ਚਿੱਤ ਰਹਾਵਾਂ। ਅਤੇ ਫਿਰ ਕਹਿੰਦੇ ਆਪੇ ਕੰਡਾ ਤੋਲ ਤਰਾਜੀ, ਆਪੇ ਪਰਖਣ ਹਾਰਾ। ਆਪੇ ਜਦੋਂ ਮਨ ਵਿੱਚ ਵੀ ਪਰਮਾਤਮਾ ਵੱਸਦਾ ਪੂਰੇ ਦਾ ਪੂਰਾ ਅੰਦਰ, ਅਤੇ ਉਦੋਂ ਮਨ ਨਹੀਂ ਰਹਿੰਦਾ, ਪਰਮਾਤਮਾ ਹੀ ਹੁੰਦਾ। ਫਿਰ ਮਨ ਨਹੀਂ ਤੋਲਦਾ, ਪਰਮਾਤਮਾ ਹੀ ਤੋਲਦਾ। ਤੋਲਣਾ ਕੀ ਹੈ? ਪਰਮਾਤਮਾ ਆਖਦਾ ਹੈ ਕਿ ਠੀਕ ਹੈ, ਤੂੰ ਇੰਨਾ ਪਿਆਰ ਕਰਦਾ ਹੈ, ਆ ਲੈ ਤੈਨੂੰ ਆਹ ਕੁਛ ਦਿੱਤਾ। ਅਤੇ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਕਿ ਕੋਈ ਤੋਲ ਨਹੀਂ ਸਕਦਾ, ਕੋਈ ਪਰਖ ਨਹੀਂ ਸਕਦਾ, ਨਾ ਕੋਈ ਤੱਕੜੀ ਵੱਟਾ ਕੰਮ ਆ ਸਕਦਾ ਹੈ, ਇਹ ਤਾਂ ਸਾਰਾ ਉਹਦਾ ਖੇਡ ਹੈ। ਆਪੇ ਕੰਡਾ ਤੋਲ ਤਰਾਜੀ, ਆਪੇ ਪਰਖਣ ਹਾਰਾ, ਆਪੇ, ਕਿਉਂਕਿ ਮਹਾਰਾਜ ਜੀ ਹੋਰਾਂ ਦੇ ਉੱਥੇ ਯੋਗੀਆਂ ਨੂੰ ਸਮਝਾਉਣ ਲਈ ਕਿ ਸਾਡਾ ਮਨ ਹੈ, ਚਿੱਤ ਹੈ, ਮਹਾਰਾਜ ਜੀ ਉਹਨਾਂ ਦਾ ਤਾਂ ਕੋਈ ਮਨ ਚਿੱਤ ਨਹੀਂ, ਉੱਥੇ ਪ੍ਰਕਾਸ਼ ਸਰੂਪ ਹਨ, ਗਿਆਨ ਸਰੂਪ। ਯੋਗੀਆਂ ਨੂੰ ਸਮਝਾਉਣ ਵਾਸਤੇ ਪਹਿਲਾਂ ਉਹ ਕੀਤਾ, ਅਤੇ ਫਿਰ ਅਗਲੇ ਬਚਨ ਵਿੱਚ ਕਲੀਅਰ ਕੀਤਾ ਕਿ ਪਰਮਾਤਮਾ ਆਪ ਕਰਦਾ। ਆਪੇ ਕੰਡਾ ਤੋਲਤ ਰਾਜੀ, ਆਪੇ ਤੋਲਣ ਹਾਰਾ, ਆਪੇ ਕੰਡਾ ਤੋਲਤ ਰਾਜੀ, ਆਪੇ ਤੋਲਣ ਹਾਰਾ। ਗਿਆਨ ਸਰੂਪ, ਜਦੋਂ ਕੋਈ ਗਿਆਨ ਸਰੂਪ ਹੋ ਜਾਂਦਾ ਹੈ ਤਾਂ ਉਸਦਾ ਮਨ ਚਿੱਤ ਨਹੀਂ ਰਹਿੰਦਾ। ਇਹ ਮਨ ਚਿੱਤ ਦੁਨਿਆਵੀ ਚੀਜ਼ਾਂ ਹਨ। ਆਪੇ ਦੇਖੇ ਆਪੇ ਬੂਝੇ, ਆਪੇ ਹੈ ਵਣਜਾਰਾ, ਆਪੇ ਦੇ ਆਪੇ ਦੇਖਦਾ ਹੈ ਕਿ ਇਹਨੂੰ ਕਿੰਨਾ ਕੁ ਪਿਆਰ ਹੈ ਮੇਰੇ ਨਾਲ, ਦੇਖਦਾ ਹੈ ਅਤੇ ਫਿਰ ਬੁੱਝ ਲੈਂਦਾ ਹੈ ਕਿ ਕਿੰਨਾ ਹੈ, ਅਤੇ ਫਿਰ ਉਹਨੂੰ ਉਹਦੇ ਹਿਸਾਬ ਨਾਲ ਜੋ ਇੱਛਾ ਹੁੰਦੀ ਪੁਰਾਣੀ ਦੀ ਉਹ ਦਿੰਦਾ। ਆਪੇ ਦੇਖੇ ਆਪੇ ਬੂਝੇ, ਮਹਾਰਾਜ ਜੀ ਯੋਗੀਆਂ ਨੂੰ ਦੱਸ ਰਿਹਾ ਕਿ ਅਕਾਲ ਪੁਰਖ ਮੇਰਾ ਗੁਰੂ ਹੈ, ਉਹ ਆਪ ਹੀ ਉਨੇ ਹੀ ਆਪੇ ਕੰਡਾ ਤੋਲ ਤਰਾਜੀ ਆਪੇ ਪਰਖਣਹਾਰਾ, ਉਨੇ ਹੀ ਸਾਨੂੰ ਪਰਖਿਆ ਹੈ, ਉਹ ਆਪ ਹੀ ਤੱਕੜੀ ਬਣੇ, ਆਪ ਹੀ ਵੱਟਾ ਬਣੇ, ਆਪ ਹੀ ਤੋਲਣਹਾਰ ਬਣੇ, ਅਕਾਲ ਪੁਰਖ ਸਾਡਾ ਗੁਰੂ ਹੈ। ਆਪੇ ਵੇਖੇ ਆਪੇ ਬੂਝੇ, ਆਪੇ ਹੈ ਵਣਜਾਰਾ, ਆਪੇ ਦੇਖੇ ਆਪੇ ਬੂਝੇ, ਆਪੇ ਹੈ ਵਣਜਾਰਾ। ਮਹਾਰਾਜ ਜੀ ਹੋਰਾਂ ਦਾ ਜੋ ਰਸਤਾ ਹੈ, ਇਹ ਨਵਾਂ ਰਸਤਾ ਸੀ। ਪਹਿਲਾਂ ਸਾਰੇ ਮੂਰਤੀ ਪੂਜਾ ਕਰਦੇ, ਬਾਣੀ ਕਿਸੇ ਕੋਲ ਨਹੀਂ ਸੀ, ਅਤੇ ਸਾਰੇ ਪਾਸੇ ਚਾਰ ਚੁਫੇਰੇ ਪੁਰਾਣੀ ਸਾਧੂ ਪੁਰਾਣੇ ਬਾਹਮਣ ਲੋਕ ਗੁਰੂ ਬਣੇ ਹੋਏ ਸਨ, ਬਾਦਸ਼ਾਹਾਂ ਦੇ ਵੀ ਗੁਰੂ ਉਹੀ ਸਨ। ਅਤੇ ਮਹਾਰਾਜ ਜੀ ਹੋਰਾਂ ਨੇ ਨਵਾਂ ਰਸਤਾ ਮਨੁੱਖ ਜਾਤੀ ਨੂੰ ਦਿਖਾਇਆ। ਇਸ ਰਸਤੇ ਦੀ ਵਿਰੋਧਤਾ ਹੋਈ। ਜਦੋਂ ਵੀ ਕੋਈ ਚੀਜ਼ ਨਵੇਂ ਦਾ ਮਤਲਬ ਕੀ ਹੈ? ਨਵੇਂ ਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਚੀਜ਼ ਸੱਚੀ, ਨਵੀਂ, ਨਰੋਈ ਅਤੇ ਤੱਕੜੀ ਪੈਦਾ ਹੁੰਦੀ ਹੈ। ਰੱਬ ਦੇ ਰਸਤੇ 'ਤੇ ਨਵੇਂ ਦਾ ਮਤਲਬ ਕੀ ਹੈ? ਸੱਚੀ, ਨਵੀਂ, ਨਰੋਈ ਅਤੇ ਤੱਕੜੀ। ਤੁਸੀਂ ਵੀ, ਤੁਹਾਡੀ ਵੀ ਵਿਰੋਧਤਾ ਹੋਏਗੀ, ਤੁਹਾਡੇ 'ਤੇ ਵੀ ਜੱਗ ਵਾਲੇ ਹੱਸਣਗੇ। ਇਹ ਜੱਗ ਦਾ ਸੁਭਾਅ ਹੈ ਨਵੀਂ ਚੀਜ਼ 'ਤੇ, ਕਿਉਂਕਿ ਜੋ ਜਿਹੜੀ ਨਵੀਂ ਚੀਜ਼ ਹੁੰਦੀ ਹੈ ਉਹ ਭੀੜ ਨਾਲੋਂ ਅਲੱਗ ਹੁੰਦੀ ਹੈ, ਅਤੇ ਭੀੜ ਉਸ ਨਵੀਂ ਚੀਜ਼ 'ਤੇ ਹੱਸੇਗਾ। ਪਰ ਨਵੇਂ ਵਿੱਚ ਇੱਕ ਖਾਸ ਗੁਣ ਹੁੰਦਾ ਹੈ ਕਿ ਉਹ ਇੰਨਾ ਤਕੜਾ ਹੁੰਦਾ ਹੈ, ਇੰਨਾ ਨਰੋਆ ਹੁੰਦਾ ਹੈ ਕਿ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਤੁਹਾਡੇ ਅਤੇ ਦੁਨੀਆਦਾਰਾਂ ਦੇ ਵਿੱਚ ਮੇਨ ਫਰਕ ਇਹ ਹੈ ਕਿ ਦੁਨੀਆਦਾਰਾਂ ਨੂੰ ਮੁਸੀਬਤਾਂ ਦਿਸਦੀਆਂ ਹਨ, ਮੁਸ਼ਕਲਾਂ ਦਿਸਦੀਆਂ ਹਨ, ਹਨੇਰੇ ਦਿਸਦੇ ਹਨ। ਆਪਾਂ ਨੂੰ ਮਹਾਰਾਜ ਜੀ ਹੋਰਾਂ ਨੇ ਦਿਖਾਇਆ ਹੈ ਕਿ ਮੁਸ਼ਕਲਾਂ ਆਉਣਗੀਆਂ, ਮੁਸੀਬਤਾਂ ਆਉਣਗੀਆਂ, ਹਨੇਰੇ ਵੀ ਆਉਣਗੇ, ਪਰ ਨੀਝ ਲਾ ਕੇ ਦੇਖਣਾ ਉਹਨਾਂ ਮੁਸ਼ਕਲਾਂ ਦੇ ਪਰਲੇ ਪਾਸੇ, ਹਨੇਰਿਆਂ ਦੇ ਪਰਲੇ ਪਾਸੇ ਦਿਨ, ਮੁਸੀਬਤਾਂ ਦੇ ਪਰਲੇ ਪਾਸੇ ਸੁੱਖ, ਅਤੇ ਬਹਾਦਰ ਹੋ ਕੇ ਇਹਨਾਂ ਮੁਸੀਬਤਾਂ ਮੁਸ਼ਕਲਾਂ ਹਨੇਰਿਆਂ ਵਿੱਚੋਂ ਲੰਘਣਾ ਹੈ। ਜਿਸ ਕਿਸੇ ਨੇ ਵੀ ਨਵੇਂ ਹੋਣ ਦਾ ਹੌਂਸਲਾ ਕੀਤਾ, ਦੁਨੀਆ ਨੇ ਉਹਦੀ ਵਿਰੋਧਤਾ ਕੀਤੀ, ਪਰ ਉਹ ਵਿਰੋਧਤਾ ਆਪਾਂ ਨੂੰ ਹੋਰ ਤਕੜਾ ਕਰਦੀ, ਕਮਜ਼ੋਰ ਨਹੀਂ ਕਰਦੀ, ਕਿਉਂਕਿ ਉਸ ਵਿਰੋਧਤਾ ਨੂੰ ਵਿਰੋਧਤਾ ਦੇ ਪਰਲੇ ਪਾਸੇ ਜਾਣਾ ਹੁੰਦਾ ਹੈ, ਇਸ ਲਈ ਆਪਾਂ ਨੂੰ ਹੱਥ ਪੈਰ ਮਾਰਨੇ ਪੈਂਦੇ ਅਤੇ ਉਹਨਾਂ ਹੱਥਾਂ ਪੈਰਾਂ 'ਚ ਹੋਰ ਤਾਕਤ ਆਉਂਦੀ, ਹੋਰ ਵਿਸ਼ਵਾਸ ਪਰਮਾਤਮਾ 'ਤੇ ਬੱਝਦਾ ਹੈ ਅਤੇ ਹੋਰ ਸਿਦਕ ਕਿ ਹਨੇਰਾ ਭਾਵੇਂ ਕਿੰਨਾ ਵੀ ਲੰਮਾ ਹੈ ਇਹਦੇ ਪਰਲੇ ਪਾਸੇ ਚਾਨਣ ਜ਼ਰੂਰ ਹੈ, ਚਾਨਣ ਜ਼ਰੂਰ ਹੈ। ਤੁਸੀਂ ਵਿਰੋਧਤਾ ਤੋਂ ਨਾ ਡਰਨਾ, ਮੁਸ਼ਕਲਾਂ ਤੋਂ ਨਾ ਡਰਨਾ, ਮੁਸ਼ਕਲਾਂ ਆਪਣੇ ਆਪ ਨੂੰ ਮੁਸ਼ਕਲਾਂ ਨਾਲ ਘਿਰੇ ਹੋਏ ਨਹੀਂ ਕਦੀ ਵੀ ਦੇਖਣਾ, ਆਪਣੇ ਆਪ ਨੂੰ ਮੁਸ਼ਕਲਾਂ ਤੋਂ ਅਗਲੇ ਪਾਸੇ ਦੇਖਦੇ ਦੇਖਣਾ ਹੈ ਕਿ ਮੁਸ਼ਕਲਾਂ ਦੇ ਅਗਲੇ ਪਾਸੇ ਜਾਣਾ ਹੈ ਤਾਂ ਕਿਸ ਤਰ੍ਹਾਂ ਜਾਣਾ। ਅੱਜ ਇੱਕ ਸੰਗਤ ਆਈ, ਮੁਸ਼ਕਲ ਕੋਈ ਐਡੀ ਵੱਡੀ ਨਹੀਂ, ਪਰ ਉਹਨਾਂ ਉਸ ਮੁਸ਼ਕਲ ਨੂੰ ਇਸ ਤਰ੍ਹਾਂ ਦੇਖ ਰਹੇ ਹਨ, ਹੈ ਉਹ 2 ਫੁੱਟ ਉੱਚੀ ਪਰ ਉਹ ਮਾਊਂਟ ਐਵਰੈਸਟ ਜਿੰਨੀ ਉੱਚੀ ਬਣਾ ਕੇ ਦੇਖ ਰਹੇ ਹਨ ਅਤੇ ਬਹੁਤ ਦੁਖੀ ਹਨ। ਮੁਸ਼ਕਲ ਨੂੰ ਕਦੀ ਵੀ ਵੱਡੀ ਕਰਕੇ ਨਹੀਂ ਦੇਖਣਾ, ਕਦੀ ਵੀ, ਸਗੋਂ ਛੋਟੀ ਕਰਕੇ ਕਿ ਮੇਰੇ ਨਾਲ ਉਹ ਹੈ, ਮੈਨੂੰ ਕਿਹੜੀ ਮੁਸ਼ਕਲ ਅਟਕਾ ਸਕਦੀ ਹੈ। ਅਤੇ ਕਦੀ ਕਿਸੇ ਮੁਸ਼ਕਲ ਅੱਗੇ ਗੋਡੇ ਨਹੀਂ ਟੇਕਣੇ ਕਦੀ ਵੀ। ਅਤੇ ਜਦੋਂ ਮੁਸ਼ਕਲ ਆਉਂਦੀ ਹੈ ਉਦੋਂ ਇੱਕ ਚੀਜ਼ ਯਾਦ ਰੱਖਣੀ ਹੈ ਕਿ ਪਰਸੋਂ ਮੁਸ਼ਕਲ ਆਈ ਸੀ, 2 ਦਿਨ ਤਾਂ ਲੰਘ ਵੀ ਗਏ, ਬਸ ਪਤਾ ਨਹੀਂ ਕਿੰਨੇ ਦਿਨ ਬਾਕੀ ਹਨ, ਇਸੇ ਤਰ੍ਹਾਂ ਬਾਕੀ ਵੀ ਲੰਘ ਜਾਣੇ, ਅਗਲੇ ਪਾਸੇ ਚਾਨਣ ਹੈ। ਰੋਜ਼ ਦਿਨ, ਰੋਜ਼ ਮੁਸ਼ਕਲਾਂ ਦੇ ਦਿਨ ਘੱਟ ਰਹੇ ਹਨ, ਕਿਉਂਕਿ ਜਿਹੜੀ ਚੀਜ਼ ਆਉਂਦੀ ਹੈ ਉਹਦੀ ਉਮਰ ਹੁੰਦੀ ਹੈ, ਮੁਸ਼ਕਲ ਦੀ ਵੀ ਉਮਰ ਹੁੰਦੀ ਹੈ, ਅਤੇ ਜਿੰਨੀ ਆਪਾਂ ਉਹਦੀ ਉਮਰ ਹੰਢਾ ਲਈ ਹੈ, ਖੁਸ਼ ਹੋਣਾ ਹੈ ਕਿ ਇੰਨੀ ਉਮਰ ਇਹਦੀ ਹੰਢਾ ਲਈ ਹੈ, ਹੁਣ ਤਾਂ ਰੋਜ਼ ਘੱਟਦੀ ਜਾਂਦੀ ਹੈ ਜੀ। ਫਿਕਰ ਚਿੰਤਾ ਅਸੀਂ ਚਾਹੁੰਦੇ ਹਾਂ ਕਿ ਆਪਾਂ ਨੂੰ ਕਿਸੇ ਨੂੰ ਨਾ ਲੱਗੇ, ਅਤੇ ਜੋ ਮਹਾਰਾਜ ਜੀ ਆਪਾਂ ਨੂੰ ਰਸਤਾ ਦਿਖਾਉਂਦੇ ਬੇਪਰਵਾਹੀ ਦਾ, ਸੁੱਖਾਂ ਦਾ, ਆਨੰਦ ਦਾ, ਉਸ ਰਸਤੇ 'ਤੇ ਦ੍ਰਿੜ ਹੋ ਕੇ ਰਹੀਏ, ਦ੍ਰਿੜ ਹੋ ਕੇ। ਕਈ ਵਾਰ ਜਦੋਂ ਇਹ ਰਸਤਾ ਛੱਡ ਤੋਂ ਤਿਲਕ ਜਾਂਦੇ ਹਾਂ, ਥੋੜ੍ਹਾ ਕੋਈ ਮੁਸ਼ਕਲ ਆ ਗਈ ਜਾਂ ਹੰਕਾਰ ਆ ਗਿਆ, ਅਤੇ ਫਿਰ ਆਪਣੀ ਬੋਲੀ ਵੀ ਹੰਕਾਰ ਜਿਹੇ ਵਾਲੀ ਹੋ ਜਾਂਦੀ ਹੈ। ਆਪਣੇ ਬੋਲਾਂ ਵਿੱਚੋਂ ਨਿਮਰਤਾ ਦੀ ਖੁਸ਼ਬੂ ਜਾਂਦੀ ਰਹਿੰਦੀ ਹੈ। ਅਤੇ ਅੰਦਰ ਵੀ ਹੰਕਾਰ ਹੁੰਦਾ ਹੈ ਤਾਂ ਹੀ ਬਾਹਰ ਬੋਲਿਆ ਜਾਂਦਾ ਹੈ ਨਾ, ਅਤੇ ਉਹ ਪਰਮਾਤਮਾ ਨੂੰ ਪਾਉਂਦਾ ਨਹੀਂ। ਜਦੋਂ ਆਪਣੇ ਕੋਲੋਂ ਹੰਕਾਰਾਂ ਵਾਲੇ ਬੋਲ ਉੱਠਦੇ, ਆਪਣੇ ਸਾਰਿਆਂ ਕੋਲੋਂ ਹੀ ਜ਼ਿੰਦਗੀ 'ਚ ਕਈ ਵਾਰ ਹੰਕਾਰ ਵਿੱਚ ਆ ਕੇ ਬੋਲਿਆ ਗਿਆ ਹੋ, ਅੱਜ ਉਹਨਾਂ ਦੇ ਚਰਨਾਂ 'ਚ ਬਖਸ਼ਵਾ ਲਈਏ, ਅਤੇ ਨਾਲੇ ਅਰਦਾਸ ਕਰੀਏ ਕਿ ਮਹਾਰਾਜ ਜੀ ਆਪ ਪਹਿਰਾ ਰੱਖੋ ਮੇਰੇ ਸਿਰ 'ਤੇ, ਮੈਨੂੰ ਕਦੇ ਹੰਕਾਰ ਨਾ ਆਵੇ। ਕਦੇ ਕੋਈ ਕੰਮ ਨਹੀਂ ਹੋਇਆ ਤਾਂ ਉਸ ਦਾ ਬੁਰਾ ਵੀ ਨਾ ਮਨਾਵਾਂ, ਹੰਕਾਰ ਵੀ ਨਾ ਆਵੇ। ਅੰਦਰੋਂ ਸੱਚੀ ਵਿੱਚ ਹੀ ਮੰਗਣੀ ਹੈ ਜੀ ਆਪਾਂ ਮੁਆਫ਼ੀ, ਸੱਚੀ ਮਿੱਚੀ ਮੁਆਫ਼ੀ ਮੰਗਣੀ। ਮਹਾਰਾਜ ਜੀ ਖੁਸ਼ ਹੋਣਗੇ, ਜਿਸ ਤਰ੍ਹਾਂ ਆਪਣਾ ਬੱਚਾ ਕੋਈ ਆਪਣੇ ਅੱਗੇ ਬੋਲ ਪਵੇ ਅਤੇ ਬਾਅਦ ਵਿੱਚ ਬਹੁਤ ਨਿਮਾਣਾ ਹੋ ਕੇ ਮੁਆਫ਼ੀ ਮੰਗੇ, ਅਤੇ ਆਪਾਂ ਕਿੰਨਾ ਤੁਸੀਂ ਫੜ ਕੇ ਉਹਨੂੰ ਗੱਲ ਨਾਲ ਲਾਓਗੇ। ਇਸੇ ਤਰ੍ਹਾਂ ਸਾਡੇ ਬੋਲ ਹੰਕਾਰਾਂ ਵਾਲੇ ਸਾਹਿਬਾ ਮੁਆਫ਼ ਕਰੀ, ਸਾਡੇ ਬੋਲ ਹੰਕਾਰਾਂ ਵਾਲੇ ਸਾਹਿਬਾ ਮੁਆਫ਼ ਕਰੀ।
Yeah. ਅੰਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ